ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ।
ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਸੋਹਣੇ ਰੱਬਾ, ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਬਖਸ਼ਿਸ਼ ਤੂੰ ਸਾਨੂੰ ਕੀਤੀ ਅਤਾ,
ਏ ਕਲਾਮ ਤੇਰਾ ਏ ਸੋਹਣੇ
ਰੱਬਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ। ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ, ਸਾਨੂੰ ਦੇਂਦਾ ਤੇਰੀ ਪਹਿਚਾਨ ਰੱਬਾ,
ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ, ਸਾਰੀ ਜ਼ਿੰਦੜੀ ਦਾ ਸਾਮਾਨ ਰੱਬਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ, ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਸਾਨੂੰ ਸਾਰਿਆਂ ਰੋਗਾਂ ਤੋਂ ਦੇਂਦਾ ਸ਼ਫਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ।
ਤਾਜ ਸਾਰੀ ਕਿਤਾਬਾਂ ਦਾ, ਇਹ ਤਾਜ ਸਾਰੀਆਂ ਕਿਤਾਬਾਂ ਦਾ,
ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ, ਇਹ ਮਰਕਜ਼ ਦਿਲ ਦੇ ਨਿਸਾਬਾਂ ਦਾ,
ਹੈ ਰਹਿਬਰ ਸਾਡਾ ਅਜ਼ਲ ਤੋਂ ਸਦਾ, ਸਾਡਾ ਅਜ਼ਲ ਤੋਂ ਸਦਾ,
ਰਹਿਬਰ ਸਾਡਾ ਅਜ਼ਲ ਤੋਂ ਸਦਾ,
ਏ ਕਲਾਮ ਤੇਰਾ ਏ ਸੋਹਣੇ ਰੱਬਾ, ਏ ਕਲਾਮ ਤੇਰਾ ਏ ਸੋਹਣੇ ਰੱਬਾ। ਕਾਇਮ ਕਾਇਮ ਰੱਬ ਦਾ ਕਲਾਮ, کلام تیرا اے سونے ربا،
اے بخشش تو سانو کیتی عطا،
اے بخشش تو سانو کیتی عطا،
اے کلام تیرا اے سونے ربا، اے کلام تیرا اے سونے ربا.
ساتھیو ਖੁਦਾਵੰਦ ਦੀ ਤਾਰੀਫ ਤੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਅੱਛੀ ਸ਼ਾਦੀਸ਼ੁਦਾ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਕਿਹੜੀਆਂ ਗੱਲਾਂ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਸ਼ਾਦੀ ਜੈਸੇ ਕਰੀਬੀ ਰਿਸ਼ਤੇ ਨੂੰ ਵੀ ਉਹੀ ਚੈਲੇਂਜਸ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀਆਂ ਦੂਸਰੀਆਂ ਤਮਾਮ ਚੀਜ਼ਾਂ ਨੂੰ ਫਿਤਰਤ ਦੀ ਤਰਫੋਂ ਲਾਹਕ ਹੁੰਦੀਆਂ ਨੇ। ਉਹ ਚੈਲੇਂਜ ਐਵੇਂ ਕਿ ਵਧੋ ਫਲੋ ਜਾਂ ਮਿਟ ਜਾਓ। ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਸ਼ਕਿਸਮਤੀ ਨਾਲ ਅਜ਼ਦਵਾਜੀ ਜ਼ਿੰਦਗੀ ਦੀ ਨਸ਼ੋਨੁਮਾ ਨੂੰ ਜਾਰੀ ਰੱਖਣਾ ਮੁਸ਼ਕਿਲ ਨਹੀਂ। ਇਹ ਕੋਈ ਐਸਾ ਕਾਰਨਾਮਾ ਨਹੀਂ ਜਿਹਨੂੰ ਕਿ ਕੁਝ ਲੋਕ ਹੀ ਕਰ ਸਕਦੇ ਨੇ, ਬਲਕਿ ਹਰ ਉਹ ਸ਼ਖਸ ਜਿਹੜਾ ਕਿ ਹਿੰਮਤ ਰੱਖਦਾ ਹੈ ਉਹ ਇਸ ਕਾਰਨਾਮੇ ਨੂੰ ਅੰਜਾਮ ਦੇ ਸਕਦਾ ਹੈ। ਜ਼ਰੂਰਤ ਬਸ ਇਸ ਗੱਲ ਦੀ ਹੈ ਕਿ ਅਸੀਂ ਇਸ ਖੇਲ ਦੇ ਚੰਦ ਬੁਨਿਆਦੀ ਅਸੂਲ ਜ਼ਿਹਨ 'ਚ ਰੱਖੀਏ ਅਤੇ ਉਹਨਾਂ 'ਤੇ ਅਮਲ ਕਰੀਏ। ਸਾਥੀਓ, ਜਿਸ ਤਰ੍ਹਾਂ ਮਾਲੀ ਆਪਣੇ ਬਾਗ ਦੀ ਰਖਵਾਲੀ ਕਰਦਾ ਹੈ, ਪੌਦਿਆਂ ਨੂੰ ਪਾਣੀ ਪਹੁੰਚਾਉਂਦਾ ਹੈ, ਉਹਨਾਂ ਨੂੰ ਖਾਦ ਡਾਲਦਾ ਹੈ ਅਤੇ ਕਾਂਡ ਛਾਂਡ 'ਚ ਮਸਰੂਫ ਰਹਿੰਦਾ ਹੈ, ਇਸੇ ਤਰ੍ਹਾਂ ਮੀਆਂ ਬੀਵੀ ਨੂੰ ਵੀ ਐਸਾ ਜਜ਼ਬਾਤੀ ਜ਼ਿਹਨ ਬਣਾਉਂਦੇ ਰਹਿਣਾ ਚਾਹੀਦਾ ਹੈ ਜਿਹਦੇ 'ਚ ਸ਼ਾਦੀ ਦੇ ਦਰਖਤ ਦੀਆਂ ਜੜ੍ਹਾਂ ਹੁੰਦੀਆਂ ਨੇ। ਮੀਆਂ ਬੀਵੀ ਆਪਣੇ ਮਾਹੌਲ ਨੂੰ ਮੁਹੱਬਤ ਤੇ ਨਸ਼ੁਨੁਮਾ ਦੇ ਲਈ ਸਾਜ਼ਗਾਰ ਰੱਖਣ ਤੇ ਤਵੱਜਾ ਦੇਣ। ਯਾਦ ਰੱਖੋ ਕਿ ਇਹ ਇੱਕ ਐਸਾ ਰਿਸ਼ਤਾ ਹੈ ਜਿਹਨੂੰ ਕਿ ਮੁਸਲਸਲ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ, ਵਰਨਾ ਇਹ ਰਿਸ਼ਤਾ ਆਹਿਸਤਾ ਆਹਿਸਤਾ ਖਤਮ ਹੋ ਜਾਂਦਾ ਹੈ। ਮੀਆਂ ਬੀਵੀ ਇੱਕ ਦੂਸਰੇ ਦੀ ਜਜ਼ਬਾਤੀ ਮਦਦ ਕਰਕੇ ਅਜ਼ਦਵਾਜੀ ਨਸ਼ੁਨੁਮਾ ਨੂੰ ਜਾਰੀ ਰੱਖ ਸਕਦੇ ਨੇ। ਇਹਦੀਆਂ ਕਈ ਸੂਰਤਾਂ ਹੋ ਸਕਦੀਆਂ ਨੇ। ਮਸਲਨ, ਕਿਸੇ ਵਕਤ ਜੀਵਨ ਸਾਥੀ ਨੂੰ ਹਮਦਰਦੀ ਦੇ ਸਿਰਫ ਦੋ ਬੋਲ ਹੀ ਦਰਕਾਰ ਹੁੰਦੇ ਨੇ ਅਤੇ ਕਦੀ ਉਹਦੀ ਤਮੰਨਾ ਬਸ ਇਹੋ ਹੀ ਹੁੰਦੀ ਹੈ ਕਿ ਉਹਦੀਆਂ ਗੱਲਾਂ ਤਵੱਜਾ ਨਾਲ ਸੁਣੀਆਂ ਜਾਣ। ਸਾਥੀਓ, ਤੁਸੀਂ ਆਪਣੇ ਜੀਵਨ ਸਾਥੀ ਦੀਆਂ ਇਹਨਾਂ ਛੋਟੀਆਂ ਮੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾ ਸਕਦੇ ਹੋ। ਇੱਕ ਹੋਰ ਤਰੀਕੇਕਾਰ ਐਵੇਂ ਕਿ ਮੀਆਂ ਬੀਵੀ ਨੂੰ ਇੱਕ ਦੂਸਰੇ ਦੀਆਂ ਜਿਹੜੀਆਂ ਖਸੂਸੀਆਤ ਅਤੇ ਆਦਤਾਂ ਅੱਛੀਆਂ ਲੱਗਦੀਆਂ ਨੇ ਉਹਨਾਂ ਦਾ ਉਹ ਆਪਸ 'ਚ ਜ਼ਿਕਰ ਵੀ ਕਰ ਸਕਦੇ ਨੇ। ਇਸ ਤਰ੍ਹਾਂ ਉਹ ਦੋਨੋਂ ਆਪਣੀਆਂ ਐਸੀਆਂ ਆਦਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੀਆਂ ਕਿ ਉਹਨਾਂ ਦੇ ਜੀਵਨ ਸਾਥੀ ਨੂੰ ਪਸੰਦ ਨਹੀਂ। ਇਸ ਤੋਂ ਇਲਾਵਾ ਰੋਜ਼ਮਰਾ ਦੀ ਜ਼ਿੰਦਗੀ ਦੇ ਬੋਝ ਨੂੰ ਆਪਣੀ ਸ਼ਾਦੀ 'ਤੇ ਅਸਰਅੰਦਾਜ਼ ਹੋਣ ਤੋਂ ਰੋਕੋ, ਕਿਉਂਕਿ ਅਗਰ ਤੁਸੀਂ ਇਸ ਬੋਝ ਨੂੰ ਨਾ ਰੋਕਿਆ ਤਾਂ ਫਿਰ ਤੁਸੀਂ ਬਹੁਤ ਜਲਦ ਆਪਣੇ ਰਿਸ਼ਤੇ 'ਚ ਥਕਨ ਮਹਿਸੂਸ ਕਰੋਗੇ। ਫਿਰ ਅਜ਼ਦਵਾਜੀ ਜ਼ਿੰਦਗੀ 'ਚ ਕੋਈ ਜਿੱਦਤ, ਕੋਈ ਦਿਲਕਸ਼ੀ ਬਾਕੀ ਨਾ ਰਹੇਗੀ। ਉਹ ਘਰੇਲੂ ਜ਼ਿੰਮੇਦਾਰੀਆਂ ਅਤੇ ਪਰੇਸ਼ਾਨੀਆਂ ਦਾ ਨਾ ਖਤਮ ਹੋਣ ਵਾਲਾ ਸਿਲਸਿਲਾ ਬਣ ਕੇ ਰਹਿ ਜਾਏਗੀ। ਅਤੇ ਸਾਥੀਓ, ਇਹਦੇ ਤੋਂ ਬਚਣ ਦੇ ਲਈ ਮਿਲ ਕੇ ਹੱਸਣ ਖੇਲਣ ਦੇ ਮੌਕੇ ਤਲਾਸ਼ ਕਰੋ। ਅਜ਼ਦਵਾਜੀ ਜ਼ਿੰਦਗੀ ਨੂੰ ਵਕਤ ਦਵੋ, ਇੱਕ ਦੂਸਰੇ ਨਾਲ ਮੁਹੱਬਤ ਦਾ ਇਜ਼ਹਾਰ ਕਰੋ ਅਤੇ ਕਾਰ 'ਚ ਮਿਲ ਜੁਲ ਕੇ ਰਹੋ ਤਾਂ ਕਿ ਤੁਸੀਂ ਆਪਣੇ ਇਸ ਰਿਸ਼ਤੇ ਨੂੰ ਮਜ਼ਬੂਤ ਬਣਾ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਅਜ਼ਦਵਾਜੀ ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਗਵਾਰ ਰੱਖਣ ਦੇ ਕੁਝ ਅਸੂਲ ਵੀ ਨੇ। ਇਹਨਾਂ 'ਚੋਂ ਇੱਕ ਅਸੂਲ ਐਵੇਂ ਕਿ ਆਪਣੇ ਇਸ ਰਿਸ਼ਤੇ ਦੀ ਨਸ਼ੋਨੁਮਾ ਨੂੰ ਜਾਰੀ ਰੱਖੋ ਅਤੇ ਇਹਦੇ ਲਈ ਸਾਜ਼ਗਾਰ ਮਾਹੌਲ ਫਰਾਹਮ ਕਰੋ। ਆਪਣੇ ਸਾਥੀ ਨੂੰ ਅੱਛੀ ਤਰ੍ਹਾਂ ਸਮਝੋ ਅਤੇ ਜਿਹੜੀਆਂ ਖੂਬੀਆਂ ਅਤੇ ਖਾਮੀਆਂ ਉਹਦੇ 'ਚ ਹੈ ਨੇ ਉਹਨਾਂ ਨੂੰ ਵੀ ਕਬੂਲ ਕਰੋ। ਇੱਕ ਲਿਹਾਜ਼ ਨਾਲ ਇਹ ਵੀ ਅੱਛੇ ਮਾਲੀ ਵਾਲਾ ਹੀ ਕੰਮ ਹੈ। ਉਹ ਆਪਣੇ ਪੌਦਿਆਂ ਨੂੰ ਅਨਫਰਾਦੀ ਤਵੱਜਾ ਦਿੰਦਾ ਹੈ। ਉਹਨੂੰ ਪਤਾ ਹੁੰਦਾ ਹੈ ਕਿ ਕਿਸ ਪੌਦੇ ਨੂੰ ਜ਼ਿਆਦਾ ਪਾਣੀ ਦਰਕਾਰ ਹੈ ਅਤੇ ਕਿਹਨੂੰ ਸਾਇਆ ਚਾਹੀਦਾ ਹੈ ਅਤੇ ਕਿਹਨੂੰ ਧੁੱਪ ਦੀ ਜ਼ਰੂਰਤ ਹੈ। ਸਾਥੀਓ, ਤੁਸੀਂ ਮੰਨੋ ਜਾਂ ਨਾ ਮੰਨੋ, ਹਕੀਕਤ ਇਹੋ ਹੀ ਹੈ ਕਿ ਸਾਡੇ 'ਚੋਂ ਬਹੁਤ ਘੱਟ ਲੋਕ ਆਪਣੇ ਸਾਥੀ ਨੂੰ ਇੰਨੀ ਅੱਛੀ ਤਰ੍ਹਾਂ ਜਾਣਦੇ ਨੇ ਜਿੰਨੀ ਅੱਛੀ ਤਰ੍ਹਾਂ ਇੱਕ ਮਾਲੀ ਆਪਣੇ ਪੌਦਿਆਂ ਨੂੰ ਜਾਣਦਾ ਹੈ। ਅੱਛੇ ਮਾਲੀ ਦੀ ਮਿਸਾਲ 'ਤੇ ਇੱਕ ਵਾਰੀ ਫਿਰ ਤਵੱਜਾ ਦਵੋ ਅਤੇ ਅੱਛਾ ਮਾਲੀ ਉਹ ਹੀ ਹੁੰਦਾ ਹੈ ਜਿਹੜਾ ਬਦਲਦੇ ਹੋਏ ਮੌਸਮਾਂ ਤੋਂ ਫਾਇਦਾ ਉਠਾਉਂਦਾ ਹੈ। ਉਹ ਜਾਣਦਾ ਹੈ ਕਿ ਕਿਹੜਾ ਮੌਸਮ ਬੀਜ ਬੋਂਦਾ ਹੁੰਦਾ ਹੈ, ਕਿਹੜਾ ਫਲ ਦਿੰਦਾ ਅਤੇ ਕਿਹੜਾ ਕਾਂਟ ਛਾਂਟ ਕਰਨ ਦਾ। ਉਹ ਬਦਲਦੇ ਹੋਏ ਮੌਸਮਾਂ ਦੇ ਮੁਤਾਬਿਕ ਕੰਮ ਕਰਦਾ ਹੈ। ਇਸੇ ਤਰ੍ਹਾਂ ਸ਼ਾਦੀਸ਼ੁਦਾ ਲੋਕ ਇਸੇ ਨਕਸ਼ੇ ਕਦਮ 'ਤੇ ਚੱਲ ਸਕਦੇ ਨੇ। ਉਹਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਇਸ ਦੁਨੀਆ 'ਚ ਕਿਹੜੀ ਚੀਜ਼ ਨੂੰ ਜ਼ਿਆਦਾ ਜ਼ਰੂਰਤ ਹੈ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੋਈ ਅੱਛਾ ਮਾਲੀ ਆਪਣੇ ਬਾਗ 'ਚ ਖਰਾਬੀ ਦੀ ਇਬਤਦਾਈ ਅਲਾਮਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਹ ਖਰਾਬੀ ਨੂੰ ਵੇਖਦਿਆਂ ਹੀ ਚੁਕੰਨਾ ਹੋ ਜਾਂਦਾ ਹੈ ਅਤੇ ਉਹਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਸ਼ੁਰੂ ਕਰ ਦਿੰਦਾ ਹੈ। ਲੇਕਿਨ ਸਾਡੇ ਚੋਂ ਅਕਸਰ ਜੋੜੇ ਇਸ ਕਦਰ ਮੁਹਤਾਤ ਨਹੀਂ ਹੁੰਦੇ। ਉਹ ਛੋਟੇ ਮੋਟੇ ਮਸਾਇਲ ਤੋਂ ਬੇਨਿਆਜ਼ੀ ਵਰਤਦੇ ਨੇ ਤੇ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ, ਜਦਕਿ ਇਹ ਉਹਨਾਂ ਦੀ ਗਲਤੀ ਹੈ। ਕਈ ਛੋਟੇ ਮਸਲੇ ਵਕਤ ਗੁਜ਼ਰਨ ਦੇ ਨਾਲ ਨਾਲ ਵੱਡੇ ਹੋ ਜਾਂਦੇ ਨੇ, ਲਿਹਾਜ਼ਾ ਅਹਿਤਿਆਤ ਲਾਜ਼ਮੀ ਹੈ। ਤਾਲੁਕ 'ਚ ਪੈਦਾ ਹੋਣ ਵਾਲੀਆਂ ਛੋਟੀਆਂ ਮੋਟੀਆਂ ਰੁਕਾਵਟਾਂ ਨਾਲ ਨਿਪਟਣ ਦਾ ਤਰੀਕੇਕਾਰ ਇਹ ਵੇ ਕਿ ਤੁਸੀਂ ਸੋਚ ਸਮਝ ਕੇ ਹਰ ਕੰਮ ਕਰੋ। ਆਪਣੇ ਰਿਸ਼ਤੇ 'ਚ ਜ਼ਿੱਦ ਨੂੰ ਕਦੀ ਨਾ ਆੜੇ ਆਣ ਦਿਓ। ਇੱਕ ਦੂਸਰੇ ਦੀ ਗੱਲ ਮੰਨੋ ਤੇ ਮਿਲ ਬੈਠ ਕੇ ਜਿਹੜਾ ਵੀ ਮਸਲਾ ਹੈ ਉਹਨੂੰ ਹੱਲ ਕਰੋ। ਤੇ ਯਕੀਨਨ ਜਦੋਂ ਤੁਸੀਂ ਇਹਨਾਂ ਛੋਟੀਆਂ ਮੋਟੀਆਂ ਤਲਖੀਆਂ ਨੂੰ ਉਸ ਵੇਲੇ ਹੀ ਖਤਮ ਕਰ ਲਵੋਗੇ ਜਦੋਂ ਇਹ ਸ਼ੁਰੂ ਹੋ ਰਹੀਆਂ ਨੇ, ਤੇ ਫਿਰ ਆਉਣ ਵਾਲੇ ਦਿਨਾਂ 'ਚ ਇਹ ਪਰੇਸ਼ਾਨੀ ਦਾ ਬਾਇਸ ਨਹੀਂ ਬਣਨਗੀਆਂ। ਇਸ ਤੋਂ ਇਲਾਵਾ ਸਾਥੀਓ, ਹਮੇਸ਼ਾ ਆਪਣੇ ਜੀਵਨ ਸਾਥੀ ਨਾਲ ਖੁੱਲ੍ਹ ਕੇ ਗੱਲ ਕਰੋ। ਕੋਈ ਵੀ ਗੱਲ ਉਹਦੇ ਤੋਂ ਨਾ ਛੁਪਾਓ। ਜਦੋਂ ਕੋਈ ਮਸਲਾ ਛੁਪਾਉਣ ਦੀ ਬਜਾਏ ਸਾਫ਼ ਸਾਫ਼ ਗੱਲ ਕਰਕੇ ਖਤਮ ਕਰ ਲਿਆ ਜਾਂਦਾ ਹੈ ਤਾਂ ਉਦੋਂ ਵਕਤੀ ਤਲਖੀ ਤੇ ਪੈਦਾ ਹੋ ਸਕਦੀ ਹੈ, ਲੇਕਿਨ ਰਿਸ਼ਤੇ 'ਚ ਦੂਰੀਆਂ ਨਹੀਂ ਆਉਂਦੀਆਂ। ਯਾਦ ਰੱਖੋ ਕਿ ਦਾਨਿਸ਼ਮੰਦੀ ਇਸੇ 'ਚ ਹੀ ਹੈ ਕਿ ਅਜ਼ਦਵਾਜੀ ਜ਼ਿੰਦਗੀ 'ਚ ਪੈਦਾ ਹੋਣ ਵਾਲੇ ਛੋਟੇ ਮੋਟੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਅਤੇ ਇਹਨਾਂ ਨੂੰ ਹੱਲ ਕੀਤਾ ਜਾਏ ਤਾਂ ਕਿ ਕੋਈ ਸੰਗੀਨ ਸੂਰਤ ਇਖਤਿਆਰ ਨਾ ਹੋਏ। ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਖਾ ਮੁਸ਼ਕਲਾਂ ਅਤੇ ਪਸ ਹਿੰਮਤਾਂ ਦਾ ਸਾਹਮਣਾ ਹੋਏ, ਫਿਰ ਵੀ ਨਾ ਖਾਵਨ ਨੂੰ ਅਤੇ ਨਾ ਹੀ ਬੀਵੀ ਨੂੰ ਆਪਣੇ ਦਿਲ 'ਚ ਇਹ ਖਿਆਲ ਕਰਨਾ ਚਾਹੀਦਾ ਹੈ ਕਿ ਸਾਡਾ ਇਤਿਹਾਦ ਇੱਕ ਗਲਤੀ ਹੈ, ਬਲਕਿ ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਚਾਹੇ ਕੁਝ ਵੀ ਹੋ ਜਾਏ, ਇੱਕ ਦੂਸਰੇ ਦਾ ਹਮੇਸ਼ਾ ਸਾਥ ਦਿਵੋ, ਹਮੇਸ਼ਾ ਮਸਬਤ ਸੋਚ ਰੱਖੋ, ਇੱਕ ਦੂਸਰੇ ਦੀ ਇੱਜ਼ਤ ਕਰੋ ਅਤੇ ਇੱਕ ਦੂਸਰੇ ਦੀ ਹਿੰਮਤ ਵਧਾਓ, ਇੱਕ ਦੂਸਰੇ ਦੀ ਖੁਸ਼ੀ 'ਚ ਇਜ਼ਾਫਾ ਕਰੋ, ਬਾਹਮੀ ਮੁਹੱਬਤ ਆਪਣੇ ਦਰਮਿਆਨ ਪੈਦਾ ਕਰੋ ਅਤੇ ਇੱਕ ਦੂਸਰੇ ਦੀ ਬਰਦਾਸ਼ਤ ਕਰੋ। ਅਗਰ ਤੁਸੀਂ ਇਹਨਾਂ ਤਮਾਮ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਸ਼ਾਦੀ ਮੁਹੱਬਤ ਦੇ ਖਾਤਮੇ ਦੀ ਬਜਾਏ ਪਹਿਲੀ ਜਿਹੀ ਮੁਹੱਬਤ 'ਚ ਬਦਲ ਜਾਏਗੀ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-96-2। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-96-2। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਇਸ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਜਿਵੇਂ ਕਿ ਅਸੀਂ ਅੱਜ ਕੱਲ੍ਹ ਬਾਈਬਲ ਮੁਕੱਦਸ ਦੇ ਨਵੇਂ ਯਦਨਾਮੇ ਦੀ ਕਿਤਾਬਾਂ ਦਾ ਮੁਤਾਲਾ ਕਰਦੇ ਹਾਂ ਤਾਂ ਕਿ ਅਸੀਂ ਇਸ ਗੱਲ ਨੂੰ ਜਾਣ ਪਾਈਏ ਕਿ ਇਹ ਮੁਕੱਦਸ ਕਿਤਾਬਾਂ ਕਿਉਂ ਲਿਖੀਆਂ ਗਈਆਂ ਤੇ ਇਹਨਾਂ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸਾਥੀਓ, ਅੱਜ ਅਸੀਂ ਪਾਲੂਸ ਰਸੂਲ ਦਾ ਪਹਿਲਾ ਖਤ ਜਿਹੜਾ ਉਹਨੇ ਥਸਲੀਕਿਉਂ ਦੇ ਨਾਮ ਲਿਖਿਆ ਉਹਦੇ ਤੇ ਗੁਰਖੋਸ਼ ਕਰਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਇਹ ਖਤ ਕਿਉਂ ਲਿਖਿਆ ਗਿਆ ਤੇ ਇਸ ਖਤ ਵਿੱਚ ਕੀ ਪੈਗਾਮ ਪਾਇਆ ਜਾਂਦਾ ਹੈ। ਯਾਦ ਰੱਖੋ ਕਿ ਥਸਲੀਕਿਉਂ ਦੇ ਨਾਮ ਪਾਲੂਸ ਰਸੂਲ ਦਾ ਪਹਿਲਾ ਖਤ ਬਾਈਬਲ ਮੁਕੱਦਸ ਦੀ 13ਵੀਂ ਕਿਤਾਬ ਹੈ। ਪਾਲੂਸ ਰਸੂਲ ਨੇ ਥਸਲੀਕਿਉਂ ਦੀ ਕਲੀਸਿਆ ਨੂੰ ਇਹ ਖਤ ਲਿਖਿਆ। ਇਸ ਖਤ ਵਿੱਚ 5 ਅਬਵਾਬ ਤੇ 79 ਆਯਾਤ ਨੇ। ਇਸ ਖਤ ਵਿੱਚ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਦਾ ਕੋਈ ਵੀ ਹਵਾਲਾ ਨਹੀਂ ਪਾਇਆ ਜਾਂਦਾ। ਸਾਥੀਓ, ਪਾਲੂਸ ਰਸੂਲ ਨੇ ਇਹ ਖਤ ਦਰਅਸਲ ਕਲੀਸਿਆਂ ਦੇ ਸਵਾਲਾਂ ਦੇ ਜਵਾਬ ਵਿੱਚ ਲਿਖਿਆ। ਇਹ ਖਤ ਤਕਰੀਬਨ 51 ਈਸਵੀ ਵਿੱਚ ਲਿਖਿਆ ਗਿਆ ਸੀ। ਇਸ ਖੱਤ ਦਾ ਜਿਹੜਾ ਮਰਕਜ਼ੀ ਖਿਆਲ ਹੈ ਜਾਂ ਪੈਗਾਮ ਹੈ ਉਹ ਹੈ ਰਾਸਤਬਾਜ਼ੀ ਦੀ ਜ਼ਿੰਦਗੀ ਗੁਜ਼ਾਰਨਾ ਤੇ ਮਸੀਹ ਯਸੂ ਤੇ ਹਮੇਸ਼ਾ ਈਮਾਨ ਰੱਖਣਾ। ਸਾਥੀਓ, ਥੰਸਲੀਕਿਓਂ ਦਰਅਸਲ ਲਫ਼ਜ਼ ਥੰਸਲੀਕੇ ਤੋਂ ਨਿਕਲਿਆ ਹੈ, ਜਿਹੜਾ ਕਿ ਇੱਕ ਸ਼ਹਿਰ ਸੀ। ਥੰਸਲੀਕੇ ਮਕਦੂਨੀਆ ਦਾ ਮਸ਼ਹੂਰ ਸ਼ਹਿਰ ਤੇ ਬੰਦਰਗਾਹ ਸੀ, ਜਿਹੜਾ ਕਿ ਸਿਕੰਦਰ ਆਜ਼ਮ ਦੇ ਇੱਕ ਜਰਨੈਲ ਨੇ ਸਨ 315 ਵਿੱਚ ਇਹਨੂੰ ਆਬਾਦ ਕੀਤਾ ਸੀ। ਸਾਥੀਓ, ਇਸ ਸ਼ਹਿਰ ਵਿੱਚ ਯਹੂਦੀ ਤੇ ਗੈਰ ਕੌਮ ਦੇ ਲੋਕ ਪਾਏ ਜਾਂਦੇ ਸਨ ਤੇ ਇਸ ਸ਼ਹਿਰ ਵਿੱਚ ਯਹੂਦੀਆਂ ਦਾ ਇੱਕ ਇਬਾਦਤਖਾਨਾ ਵੀ ਸੀ। ਤੇ ਅਸੀਂ ਵੇਖਦੇ ਕਿ ਇਸ ਜਗ੍ਹਾ ਤੇ ਹੀ ਪਾਲੂਸ ਰਸੂਲ ਨੇ ਇਸ ਮਸੀਹ ਦੀ ਖਿਦਮਤ ਦਾ ਮੁਨਾਦੀ ਦਾ ਆਗਾਜ਼ ਕੀਤਾ। ਤੇ ਇਸ ਸ਼ਹਿਰ ਦੇ ਬਾਰੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਇਸ ਜਗ੍ਹਾ ਤੇ ਰੂਮੀਆਂ ਦਾ ਮਸ਼ਹੂਰ ਬਹਿਰੀ ਬੇੜਾ ਸੀ ਤੇ ਪਾਲੂਸ ਰਸੂਲ ਸਫ਼ਰ ਕਰਕੇ ਜਦੋਂ ਇੱਥੇ ਪਹੁੰਚਿਆ ਉਸ ਵੇਲੇ ਉਹਨੇ ਇੱਥੇ ਰੂਮੀ ਤਹਿਜ਼ੀਬ ਨੂੰ ਵੀ ਪਾਇਆ। ਸਾਥੀਓ, ਖੁਦਾ ਦੇ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਥੰਸਲੀਕੇ ਦੀ ਕਲੀਸੀਆ ਦੀ ਬੁਨਿਆਦ ਪਾਲੂਸ ਰਸੂਲ ਨੇ ਸਨ 51 ਵਿੱਚ ਰੱਖੀ, ਜਦੋਂ ਉਹ ਸਲਾਸ ਤੇ ਤਮੋਤੀਅਸ ਦੇ ਨਾਲ ਇੱਥੇ ਖੁਸ਼ਖਬਰੀ ਸੁਣਾਉਣ ਨੂੰ ਆਇਆ ਸੀ। ਪਾਲੂਸ ਰਸੂਲ ਨੇ ਇੱਥੇ ਮੁਨਾਦੀ ਦਾ ਆਗਾਜ਼ ਯਹੂਦੀਆਂ ਦੇ ਇਬਾਦਤ ਖਾਨੇ ਤੋਂ ਕੀਤਾ। ਉਹ 3 ਸਬਤ ਇੱਥੇ ਮੁਸਲਸਲ ਆਉਂਦਾ ਰਿਹਾ ਤੇ ਲੋਕਾਂ ਨੂੰ ਖੁਦਾ ਦਾ ਕਲਾਮ ਸੁਣਾਉਂਦਾ ਰਿਹਾ। ਜਿਹੜੇ ਯਹੂਦੀ ਲੋਕ ਸਨ ਤੇ ਗੈਰ ਕੌਮ ਦੇ ਲੋਕ ਬੇਸ਼ੱਕ ਉਹ ਪਾਲੂਸ ਰਸੂਲ ਨਾਲ ਬਹਿਸੂ ਤਕਰਾਰ ਕਰਦੇ ਸਨ, ਪਰ ਉਹਨਾਂ ਚੋਂ ਕੁਝ ਐਸੇ ਵੀ ਲੋਕ ਸਨ ਜਿਹੜੇ ਕਿ ਉਸ ਕਲਾਮ ਤੇ ਇਮਾਨ ਲੈ ਆਏ ਜਿਹੜਾ ਕਲਾਮ ਪਾਲੂਸ ਰਸੂਲ ਨੇ ਸੁਣਾਇਆ ਸੀ। ਪਾਲੂਸ ਰਸੂਲ ਨੇ ਆਸਾਨ ਲਫ਼ਜ਼ਾਂ ਵਿੱਚ ਲੋਕਾਂ ਦੇ ਸਾਹਮਣੇ ਯਿਸੂ ਮਸੀਹ ਨੂੰ ਪੇਸ਼ ਕੀਤਾ ਤੇ ਦਾਵਤ ਦਿੱਤੀ ਕਿ ਉਹ ਯਿਸੂ ਮਸੀਹ ਨੂੰ ਕਬੂਲ ਕਰਨ। ਸਾਥੀਓ, ਇਸ ਜਗ੍ਹਾ ਤੇ ਯਹੂਦੀ ਗੈਰ ਕੌਮ ਦੇ ਲੋਕਾਂ ਤੋਂ ਹਸਦ ਖਾਂਦੇ ਸਨ, ਜਿਹਦੀ ਵਜ੍ਹਾ ਤੋਂ ਕਈ ਦਫ਼ਾ ਇੱਥੇ ਲੜਾਈ ਝਗੜਾ ਪੈਦਾ ਹੋ ਜਾਂਦਾ ਸੀ। ਪਰ ਪਾਲੂਸ ਰਸੂਲ ਨੇ ਬੜੀ ਸਮਝਦਾਰੀ ਦੇ ਨਾਲ ਸਾਰੇ ਮਸਾਇਲ ਨੂੰ ਹੱਲ ਕੀਤਾ ਤੇ ਉਹਨੇ ਮਸੀਹ ਯਿਸੂ ਵਿੱਚ ਯਹੂਦੀ ਤੇ ਗੈਰ ਕੌਮ ਦੇ ਲੋਕਾਂ ਨੂੰ ਦਾਵਤ ਦਿੱਤੀ ਕਿ ਉਹ ਮਸੀਹ ਯਿਸੂ ਨੂੰ ਕਬੂਲ ਕਰਨ, ਕਿਉਂਕਿ ਜਿਹੜਾ ਯਿਸੂ ਮਸੀਹ ਵਿੱਚ ਆ ਜਾਂਦਾ ਹੈ, ਜਿਹੜਾ ਯਿਸੂ ਮਸੀਹ ਨੂੰ ਕਬੂਲ ਕਰ ਲੈਂਦਾ ਹੈ, ਫਿਰ ਉਹ ਨਾ ਯਹੂਦੀ ਰਹਿੰਦਾ ਨਾ ਯੂਨਾਨੀ, ਨਾ ਅਮੀਰ ਨਾ ਗਰੀਬ, ਬਲਕਿ ਉਹ ਯਿਸੂ ਮਸੀਹ ਵਿੱਚ ਇੱਕ ਹੋ ਜਾਂਦਾ ਹੈ। ਸਾਥੀਓ, ਪਾਲੂਸ ਰਸੂਲ ਥੰਸਲੀਕੇ ਸ਼ਹਿਰ ਵਿੱਚ ਜ਼ਿਆਦਾ ਦੇਰ ਠਹਿਰਤੇ ਨਹੀਂ ਸਕਿਆ ਸੀ, ਪਰ ਉਹਨੇ ਦਿਲੋ ਜਾਨ ਨਾਲ ਖਿਦਮਤ ਕਰਦੇ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਲੀਸਿਆ ਵਿੱਚ ਸ਼ਾਮਿਲ ਕੀਤਾ ਤੇ ਆਪਣੇ ਖਤਾਂ ਦੇ ਜ਼ਰੀਏ ਨਾਲ ਕਲੀਸਿਆ ਨੂੰ ਮਜ਼ਬੂਤ ਕੀਤਾ। ਇਸ ਕਲੀਸਿਆ ਵਿੱਚ ਬਹੁਤ ਸਾਰੇ ਮਸਾਇਲ ਪਏ ਜਾਂਦੇ ਸਨ, ਕਲੀਸਿਆ ਦੇ ਲੋਕਾਂ ਦੇ ਜ਼ਿਹਨਾਂ ਵਿੱਚ ਬਹੁਤ ਸਾਰੇ ਸਵਾਲ ਪਏ ਜਾਂਦੇ ਸਨ। ਤੇ ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਹਾਂ ਕਿ ਪਾਲੂਸ ਰਸੂਲ ਨੇ ਇਹ ਖਤ ਹਕੀਕਤ ਵਿੱਚ ਕਲੀਸਿਆ ਦੇ ਸਵਾਲਾਂ ਦੇ ਜਵਾਬ ਦੇ ਲਈ ਲਿਖਿਆ ਸੀ। ਸੋ ਜਿਹੜੇ ਸਵਾਲ, ਜਿਹੜੇ ਮਸਾਇਲ ਥੰਸਲੀਕੇ ਦੀ ਕਲੀਸਿਆ ਦੇ ਵਿੱਚ ਪਏ ਜਾਂਦੇ ਸਨ ਉਹ ਇਹ ਸਨ। ਪਹਿਲੀ ਗੱਲ ਕਿ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਸਾਡੇ ਤੇ ਗੈਰ ਕੌਮਾਂ ਦੇ ਵੱਲੋਂ ਇੰਨੀ ਮੁਸੀਬਤਾਂ ਕਿਉਂ ਆਉਂਦੀਆਂ ਨੇ, ਔਰ ਫਿਰ ਇਹ ਕਿ ਤੁਸੀਂ ਸਾਡੇ ਕੋਲ ਜਲਦੀ ਕਿਉਂ ਨਹੀਂ ਆਉਂਦੇ, ਕਿ ਅਸੀਂ ਬੁੱਤ ਪ੍ਰਸਤਾਂ ਦੀ ਮਾਨਿਦ ਜਿਨਸੀ ਆਜ਼ਾਦੀ ਯਾਨੀ ਹਰਾਮਕਾਰੀ ਕਰਨ ਵਿੱਚ ਆਜ਼ਾਦ ਹਾਂ। ਔਰ ਫਿਰ ਇਹ ਵੀ ਸਵਾਲ ਕੀਤਾ ਗਿਆ ਕਿ ਜਿਹੜੇ ਕਈ ਲੋਕਾਂ ਨੇ ਕੰਮ ਕਰਨਾ ਛੱਡ ਦਿੱਤਾ ਹੈ ਤੇ ਤਵੱਕਾ ਕਰਦੇ ਨੇ ਕਿ ਦੂਜੇ ਉਹਨਾਂ ਦੀ ਜਗ੍ਹਾ ਕੰਮ ਕਰਨ ਤੇ ਜ਼ਰੂਰਤਾਂ ਨੂੰ ਪੂਰਾ ਕਰਨ, ਉਹਨਾਂ ਨਾਲ ਸਾਡਾ ਰਵੱਈਆ ਕਿਵੇਂ ਦਾ ਹੋਣਾ ਚਾਹੀਦਾ ਹੈ। ਥੰਸਲੀਕੇ ਦੀ ਕਲੀਸਿਆ ਵਿੱਚ ਇਹ ਵੀ ਸਵਾਲ ਪਾਇਆ ਜਾਂਦਾ ਸੀ, ਇਹ ਵੀ ਮਸਲਾ ਪਾਇਆ ਜਾਂਦਾ ਸੀ ਕਿ ਅਗਰ ਕੋਈ ਇਮਾਨਦਾਰ ਮਸੀਹ ਇਸ ਮਸੀਹ ਦੇ ਆਉਣ ਤੋਂ ਪਹਿਲਾਂ ਮਰ ਜਾਂਦਾ ਹੈ ਤੇ ਉਹਦਾ ਕੀ ਬਣੇਗਾ। ਸੋ ਸਾਥੀਓ, ਜਦੋਂ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਮਸਾਇਲ ਪਾਲੂਸ ਰਸੂਲ ਤੱਕ ਪਹੁੰਚੇ ਥੰਸਲੀਕੇ ਦੀ ਕਲੀਸਿਆ ਦੇ ਵੱਲੋਂ, ਅਸੀਂ ਕਹਿੰਦੇ ਕਿ ਪਾਲੂਸ ਰਸੂਲ ਨੇ ਆਪਣੇ ਇਸ ਖੱਤ ਦੇ ਜ਼ਰੀਏ ਨਾਲ ਸਵਾਲਾਂ ਦਾ ਜਵਾਬ ਦਿੱਤਾ ਤੇ ਮਸਾਇਲ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪਾਲੂਸ ਰਸੂਲ ਨੇ ਇਸ ਖੱਤ ਵਿੱਚ ਉਹਨਾਂ ਲੋਕਾਂ ਨੂੰ ਵੀ ਝਿੜਕਿਆ ਜਿਹੜੇ ਬੇਕਾਇਦਾ ਚੱਲਦੇ ਸਨ, ਯਾਨੀ ਕਿ ਜਿਨ੍ਹਾਂ ਨੂੰ ਕਲੀਸਿਆ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਸੀ, ਜਿਹੜੇ ਆਪਣੀ ਮਨਮਰਜ਼ੀ ਕਰਦੇ ਸਨ। ਸਾਥੀਓ, ਥੰਸਲੀਕੇ ਦੀ ਕਲੀਸਿਆ ਦੇ ਵਿੱਚ ਅਸੀਂ ਵੇਖਿਆ ਕਿ ਪਾਲੂਸ ਰਸੂਲ ਨੇ ਇਸ ਗੱਲ ਦੀ ਕੋਸ਼ਿਸ਼ ਕੀਤੀ ਕਿ ਇਹ ਕਲੀਸਿਆ ਇਮਾਨ, ਮੁਹੱਬਤ ਤੇ ਉਮੀਦ ਵਿੱਚ ਕਮਜ਼ੋਰ ਨਾ ਪਵੇ, ਬਲਕਿ ਰੂਹ ਕੁਦਸ ਦੇ ਨਾਲ ਮਾਮੂਰ ਹੁੰਦੇ ਹੋਇਆਂ ਮਸੀਹ ਯਸੂ ਦੀ ਆਮਦ ਦੇ ਮੁੰਤਜ਼ਰ ਰਹਿਣ। ਸਾਥੀਓ, ਜਦੋਂ ਤੁਸੀਂ ਪਾਲੂਸ ਰਸੂਲ ਦੇ ਇਸ ਖੱਤ ਨੂੰ ਪੜ੍ਹੋਗੇ, ਉਸ ਵੇਲੇ ਯਕੀਨਨ ਤੁਸੀਂ ਇਸ ਗੱਲ ਨੂੰ ਜਾਣਨ ਵਾਲੇ ਬਣੋਗੇ ਕਿ ਪਾਲੂਸ ਰਸੂਲ ਨੇ ਇਸ ਖੱਤ ਵਿੱਚ ਬਾਰ ਬਾਰ ਮਸੀਹ ਯਸੂ ਦੀ ਆਮਦ ਨੂੰ ਦੁਹਰਾਇਆ ਹੈ, ਬਿਆਨ ਕੀਤਾ ਹੈ। ਪਾਲੂਸ ਰਸੂਲ ਨੇ ਇਸ ਖੱਤ ਵਿੱਚ ਯਿਸੂ ਮਸੀਹ ਦੀ ਆਮਦ ਤੇ ਕਲੀਸਿਆ ਦਾ ਯਿਸੂ ਮਸੀਹ ਦੇ ਨਾਲ ਜਾਣਾ ਬੜੇ ਵਾਜ਼ਹ ਤੌਰ ਨਾਲ ਬਿਆਨ ਕੀਤਾ ਗਿਆ ਹੈ। ਸਾਥੀਓ, ਇਸ ਖੱਤ ਵਿੱਚ ਜਿਹੜੇ ਯਿਸੂ ਮਸੀਹ ਵਿੱਚ ਸੋਗੇ ਨੇ ਉਹਨਾਂ ਦੀ ਬਾਬਤ ਵੀ ਬਿਆਨ ਕੀਤਾ ਗਿਆ ਹੈ। ਸੋ ਇਸ ਖੱਤ ਵਿੱਚ ਜਿਹੜੀ ਨੁਮਾਇਆਂ ਖਸੂਸੀਅਤ ਪਾਈ ਜਾਂਦੀ ਹੈ, ਖੂਬੀ ਪਾਈ ਜਾਂਦੀ ਹੈ, ਉਹ ਇਹ ਕਿ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ ਯਕੀਨ ਦਿਲਾਇਆ ਗਿਆ ਹੈ ਕਿ ਖੁਦਾਵੰਦ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਖੁਦਾਵੰਦ ਯਿਸੂ ਮਸੀਹ ਆਪਣੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਦੁਨੀਆਂ 'ਚੋਂ ਚਲੇ ਗਏ ਨੇ, ਜਿਹੜੇ ਕਬਰਾਂ ਵਿੱਚ ਨੇ, ਉਹਨਾਂ ਨੂੰ ਜ਼ਿੰਦਾ ਕਰੇਗਾ, ਉਹਨਾਂ ਨੂੰ ਆਪਣੇ ਨਾਲ ਆਸਮਾਨ ਦੀ ਬਾਦਸ਼ਾਹੀ ਵਿੱਚ ਲੈ ਜਾਏਗਾ। ਸੋ ਖੁਦਾਵੰਦ ਯਿਸੂ ਮਸੀਹ ਦੁਨੀਆਂ ਦੇ ਸਾਰੇ ਰਾਸਤਬਾਜ਼ ਲੋਕਾਂ ਨੂੰ, ਇਮਾਨਦਾਰ ਲੋਕਾਂ ਨੂੰ ਆਪਣੇ ਦੂਜੀ ਆਮਦ ਤੇ ਆਪਣੇ ਨਾਲ ਆਸਮਾਨ ਤੇ ਲੈ ਜਾਏਗਾ। ਸੋ ਸਾਥੀਓ, ਪਾਲੋਸ ਰਸੂਲ ਦਾ ਇਹ ਖੱਤ ਈਮਾਨ ਦੀ ਮਜ਼ਬੂਤੀ ਦੇ ਲਈ ਬੜਾ ਹੀ ਜ਼ਰੂਰੀ ਹੈ। ਇਹ ਖੱਤ ਬੜੀ ਅਹਿਮੀਅਤ ਦਾ ਹਾਮਿਲ ਹੈ ਤੇ ਇਹ ਖੱਤ ਸੰਸਲੀਕੇ ਦੀ ਕਲੀਸਿਆ ਨੂੰ ਹੀ ਨਹੀਂ ਬਲਕਿ ਸਾਥੀਓ ਅੱਜ ਸੜਲੇ ਵੀ ਇਹ ਖੱਤ ਤੇ ਸੜਲੇ ਵੀ ਇਹ ਪੈਗਾਮ ਹੈ। ਸੋ ਜਦੋਂ ਅਸੀਂ ਸੰਸਲੀਕੇ ਦੀ ਕਲੀਸਿਆ ਦੇ ਇਸ ਖੱਤ ਦਾ ਮੁਤਾਲਾ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਪਾਲੋਸ ਰਸੂਲ ਨੇ ਇਸ ਖੱਤ ਵਿੱਚ ਇਮਾਨਦਾਰ ਲੋਕਾਂ ਨੂੰ, ਰਾਸਤਾਬਾਸ ਲੋਕਾਂ ਨੂੰ ਤਸੱਲੀ ਦਿੱਤੀ ਏ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਏ ਤੇ ਮੁਬਾਰਕ ਉਮੀਦ ਦਾ ਪੈਗਾਮ ਦਿੱਤਾ ਹੈ ਕਿ ਯਿਸੂ ਮਸੀਹ ਆਸਮਾਨ ਤੋਂ ਆਏਗਾ, ਜਿਹੜੇ ਉਹਦੇ ਮੁੰਤਜ਼ਰ ਨੇ ਉਹ ਉਹਨਾਂ ਨੂੰ ਆਪਣੇ ਨਾਲ ਲੈ ਜਾਏਗਾ। ਫਿਰ ਪਾਲੋਸ ਰਸੂਲ ਨੇ ਇਸ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਹੈ ਕਿ ਖੁਦਾ ਕਿਹੜੇ ਸ਼ਖਸ ਤੋਂ ਖੁਸ਼ ਹੁੰਦਾ ਹੈ, ਖੁਦਾ ਕਿਸ ਤਰ੍ਹਾਂ ਦੀ ਜ਼ਿੰਦਗੀ ਤੋਂ ਖੁਸ਼ ਹੁੰਦਾ ਹੈ। ਔਰ ਫਿਰ ਸਾਥੀਓ, ਥਸਲੋਨੀਕੀਓ ਦੇ ਪਹਿਲੇ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਮਸੀਹ ਯਿਸੂ ਦੀ ਆਮਦ ਕਿਵੇਂ ਹੋਏਗੀ, ਕਿਸ ਤਰ੍ਹਾਂ ਹੋਏਗੀ। ਅਗਰ ਅਸੀਂ ਪਾਲੋਸ ਰਸੂਲ ਦਾ ਪਹਿਲਾ ਖੱਤ ਥਸਲੋਨੀਕੀਓ ਦੀ ਕਲੀਸਿਆ ਦੇ ਨਾਮ ਇਹਦੇ ਚੌਥੇ ਬਾਬ ਦੀ 13ਵੀਂ ਆਇਤ ਤੋਂ ਲੈ ਕੇ 18ਵੀਂ ਆਇਤ ਤੱਕ ਪੜ੍ਹੀਏ ਤੇ ਇਸ ਜਗ੍ਹਾ ਤੇ ਲਿਖਿਆ ਹੋਇਆ ਹੈ ਕਿ ਖੁਦਾਵੰਦ ਦਾ ਬੰਦਾ ਪਾਲੋਸ ਰਸੂਲ ਇਹ ਗੱਲ ਲਿਖਦਾ ਹੈ, ਐ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਸੁੱਤੇ ਨੇ ਉਹਨਾਂ ਦੀ ਬਾਬਤ ਤੁਸੀਂ ਨਾ ਵਾਕਿਫ ਰਹੋ, ਤਾਂ ਕਿ ਦੂਜਿਆਂ ਦੇ ਵਾਂਗੂ ਜਿਹੜੇ ਨਾ ਉਮੀਦ ਵਿੱਚ ਨੇ ਗਮ ਨਾ ਕਰੋ। ਕਿਉਂਕਿ ਜਦੋਂ ਸਾਨੂੰ ਇਹ ਯਕੀਨ ਹੈ ਕਿ ਯਿਸੂ ਮਸੀਹ ਮਰ ਗਿਆ ਤੇ ਜੀ ਉੱਠਿਆ, ਉਸੇ ਤਰ੍ਹਾਂ ਖੁਦਾਵੰਦ ਉਹਨਾਂ ਨੂੰ ਵੀ ਜਿਹੜੇ ਸੋਗੇ ਨੇ ਯਿਸੂ ਦੇ ਵਿਸਲੇ ਤੋਂ ਉਹਨਾਂ ਦੇ ਨਾਲ ਲੈ ਆਏਗਾ। ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਕਹਿੰਦੇ ਹਾਂ ਕਿ ਅਸੀਂ ਜਿਹੜੇ ਕਿ ਜ਼ਿੰਦਾ ਵਾਂ ਖੁਦਾਵੰਦ ਦੇ ਆਉਣ ਤੱਕ ਬਾਕੀ ਰਹਾਂਗੇ ਤੇ ਸੁੱਤੇ ਹੋਇਆਂ ਕੋਲੋਂ ਹਰਗਿਜ਼ ਅੱਗੇ ਨਾ ਵਧਾਂਗੇ, ਕਿਉਂਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉਤਰ ਆਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸੋ ਤੁਸੀਂ ਇਹਨਾਂ ਗੱਲਾਂ ਤੋਂ ਇੱਕ ਦੂਜੇ ਨੂੰ ਤਸੱਲੀ ਦਿਆ ਕਰੋ। ਸੋ ਸਾਥੀਓ, ਅਸੀਂ ਵਿਖਨੇ ਕਿ ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਪਲੂਸ ਰਸੂਲ ਥਸਲੀਕੇ ਦੀ ਕਲੀਸਿਆ ਨੂੰ ਇਹ ਗੱਲ ਕਹਿੰਦਾ ਹੈ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਜਿਹੜੇ ਸੁੱਤੇ ਨੇ, ਯਾਨੀ ਕਿ ਜਿਹੜੇ ਇਸ ਦੁਨੀਆਂ ਚੋਂ ਚਲੇ ਗਏ ਨੇ, ਜਿਹੜੇ ਕਬਰਾਂ ਵਿੱਚ ਨੇ, ਉਹਨਾਂ ਦੀ ਬਾਬਤ ਤੁਸੀਂ ਨਾ ਵਾਕਿਫ ਰਹੋ। ਪਲੂਸ ਰਸੂਲ ਕਹਿੰਦਾ ਹੈ ਕਿ ਤੁਸੀਂ ਨਾ ਉਮੀਦ ਨਾ ਹੋਵੋ, ਗਮ ਨਾ ਕਰੋ, ਕਿਉਂਕਿ ਜਦੋਂ ਸਾਨੂੰ ਇਹ ਯਕੀਨ ਹੈ ਕਿ ਯਿਸੂ ਮਰ ਗਿਆ ਤੇ ਜੀ ਉੱਠਿਆ, ਉਸੇ ਤਰ੍ਹਾਂ ਖੁਦਾਵੰਦ ਉਹਨਾਂ ਨੂੰ ਵੀ ਜਿਹੜੇ ਸੋਗੇ ਨੇ ਯਿਸੂ ਦੇ ਵਿਸਲੇ ਤੋਂ ਉਹਨਾਂ ਦੇ ਨਾਲ ਲੈ ਆਏਗਾ। ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਜਿਹੜੇ ਜ਼ਿੰਦਾ ਵਾਂ ਖੁਦਾਵੰਦ ਦੇ ਆਉਣ ਤੱਕ ਬਾਕੀ ਰਹਾਂਗੇ, ਸੁੱਤੇ ਹੋਇਆਂ ਕੋਲੋਂ, ਯਾਨੀ ਕਿ ਜਿਹੜੇ ਕਬਰਾਂ ਵਿੱਚ ਨੇ ਉਹਨਾਂ ਤੋਂ ਅੱਗੇ ਨਹੀਂ ਵਧਾਂਗੇ, ਕਿਉਂਕਿ ਖੁਦਾਵੰਦ ਖੁਦਾ ਖੁਦ ਆਸਮਾਨ ਤੋਂ ਲਲਕਾਰੇਗਾ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਹੋਏਗੀ ਤੇ ਖੁਦਾ ਨਰਸਿੰਗੇ ਦੇ ਨਾਲ ਉਤਰਾਏਗਾ ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਨੇ ਜੀ ਉੱਠਣਗੇ, ਫਿਰ ਅਸੀਂ ਜਿਹੜੇ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ ਤੇ ਇਸੇ ਤਰ੍ਹਾਂ ਹਮੇਸ਼ਾ ਫਿਰ ਅਸੀਂ ਖੁਦਾਵੰਦ ਦੇ ਨਾਲ ਰਹਾਂਗੇ। ਔਰ ਫਿਰ ਖੁਦਾਵੰਦ ਦਾ ਬੰਦਾ ਪਾਲੋਸ ਰਸੂਲ ਇਸ ਗੱਲ ਦੀ ਨਸੀਹਤ ਕਰਦਾ ਹੈ, ਹਦਾਇਤ ਕਰਦਾ ਹੈ ਕਿ ਤੁਸੀਂ ਇਹ ਗੱਲਾਂ ਯਾਦ ਕਰਕੇ ਇਹਨਾਂ ਗੱਲਾਂ ਦੀ ਵਜ੍ਹਾ ਤੋਂ ਤੁਸੀਂ ਇੱਕ ਦੂਜੇ ਨੂੰ ਤਸੱਲੀ ਦਿਆ ਕਰੋ। ਸਾਥੀਓ, ਖੁਦਾ ਦਾ ਬੰਦਾ, ਖੁਦਾ ਦਾ ਖਾਦਮ ਪਾਲੋਸ ਰਸੂਲ ਥਸਲੀਕੇ ਦੀ ਕਲੀਸਿਆ ਨੂੰ ਇਹ ਵੀ ਗੱਲ ਕਹਿੰਦਾ ਹੈ ਕਿ ਖੁਦਾਵੰਦ ਸਾਡਾ ਖੁਦਾ ਜ਼ਰੂਰ ਆਏਗਾ। ਖੁਦਾਵੰਦ ਦਾ ਦਿਨ ਇਸ ਤਰ੍ਹਾਂ ਆਉਣ ਵਾਲਾ ਹੈ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ। ਸੋ ਸਾਥੀਓ, ਯਾਦ ਰੱਖੋ ਕਿ ਪਾਲੋਸ ਰਸੂਲ ਇੱਕ ਤਮਸੀਲ ਨਾਲ ਇਹ ਗੱਲ ਸਾਨੂੰ ਸਮਝਾਉਂਦਾ ਹੈ ਕਿ ਜਿਵੇਂ ਰਾਤ ਨੂੰ ਅਚਾਨਕ ਚੋਰ ਆ ਜਾਂਦਾ ਹੈ, ਬਗੈਰ ਦੱਸਿਓ ਚੋਰੀ ਕਰਨ ਦੇ ਲਈ ਚੋਰ ਘਰ ਵਿੱਚ ਆ ਜਾਂਦਾ ਹੈ, ਸਾਨੂੰ ਪਤਾ ਨਹੀਂ ਹੁੰਦਾ, ਉਸੇ ਤਰ੍ਹਾਂ ਸਾਨੂੰ ਪਤਾ ਨਹੀਂ ਹੋਏਗਾ, ਸਾਨੂੰ ਪਤਾ ਨਹੀਂ ਚੱਲੇਗਾ ਕਿ ਖੁਦਾਵੰਦ ਦਾ ਦਿਨ ਆ ਜਾਏਗਾ, ਯਾਨੀ ਕਿ ਉਹ ਦਿਨ ਜਿਹੜੇ ਦਿਨ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ। ਸੋ ਸਾਥੀ, ਸਾਨੂੰ ਨਹੀਂ ਪਤਾ ਕਿ ਯਿਸੂ ਮਸੀਹ ਕਿਹੜੇ ਦਿਨ ਇਸ ਦੁਨੀਆਂ ਵਿੱਚ ਆਉਣਗੇ, ਪਰ ਇਹ ਗੱਲ ਖੁਦਾ ਦੇ ਕਲਾਮ ਦੇ ਮੁਤਾਬਿਕ ਹੈ, ਖੁਦਾ ਦੇ ਵਾਅਦੇ ਦੇ ਮੁਤਾਬਿਕ ਹੈ ਕਿ ਯਿਸੂ ਮਸੀਹ ਜ਼ਰੂਰ ਇਸ ਦੁਨੀਆਂ ਵਿੱਚ ਆਏਗਾ। ਯਿਸੂ ਮਸੀਹ ਦੀ ਅਚਾਨਕ ਇਸ ਦੁਨੀਆਂ ਵਿੱਚ ਵਾਪਸੀ ਹੋਏਗੀ, ਉਹ ਅਚਾਨਕ ਇਸ ਦੁਨੀਆਂ ਵਿੱਚ ਆ ਜਾਏਗਾ। ਸੋ ਸਾਥੀਓ, ਪਾਲੋਸ ਰਸੂਲ ਨੇ ਥਸਲੋਨੀਕੀਓ ਦੀ ਕਲੀਸਿਆ ਨੂੰ ਈਮਾਨ ਵਿੱਚ ਮਜ਼ਬੂਤ ਹੋਣ ਦੇ ਲਈ, ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ, ਉਹਨਾਂ ਨੂੰ ਯਕੀਨ ਦਿਲਾਇਆ, ਤਸੱਲੀ ਦਿੱਤੀ ਕਿ ਯਿਸੂ ਮਸੀਹ ਆਉਣ ਵਾਲਾ ਹੈ, ਇਸ ਲਈ ਉਹ ਆਪਣੇ ਆਪ ਨੂੰ ਉਹਦੀ ਆਮਦ ਦੇ ਲਈ ਤਿਆਰ ਕਰਨ। ਅਸੀਂ ਵੀ ਸਾਥੀਓ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ, ਤਾਂ ਕਿ ਜਦੋਂ ਉਹ ਆਏ ਉਸ ਵੇਲੇ ਅਸੀਂ ਉਹਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰਦੇ ਹੋਏ ਹਾਂ, ਉਹਦੇ ਨਾਲ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਖੁਦਾ ਨੇ ਸਾਡੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅਸੀਂ ਇਸ ਖੱਤ ਨੂੰ ਜ਼ਰੂਰ ਪੜ੍ਹੀਏ, ਇਸ ਕਿਤਾਬ ਦਾ ਜ਼ਰੂਰ ਮੁਤਾਲਾ ਕਰੀਏ। ਜਦੋਂ ਅਸੀਂ ਇਸ ਖੱਤ ਨੂੰ ਪੜ੍ਹਾਂਗੇ ਉਸ ਵੇਲੇ ਸਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ, ਅਸੀਂ ਇਸ ਕਲਾਮ ਤੋਂ ਤਸੱਲੀ ਪਾਵਾਂਗੇ, ਹੌਸਲਾ ਅਫਜ਼ਾਈ ਪਾਵਾਂਗੇ, ਦਲੇਰੀ ਪਾਵਾਂਗੇ, ਮਜ਼ਬੂਤੀ ਪਾਵਾਂਗੇ ਤੇ ਮਸੀਹ ਯਿਸੂ ਦੀ ਦੂਜੀ ਆਮਦ ਦੇ ਬਾਰੇ ਹੋਰ ਮਜ਼ੀਦ ਜਾਣਨ ਵਾਲੇ ਬਣਾਂਗੇ। ਸੋ ਮੈਂ ਅਪੀਲ ਕਰਨਾ ਵਾਂ ਕਿ ਤੁਸੀਂ ਜ਼ਰੂਰ ਇਸ ਕਿਤਾਬ ਨੂੰ ਪੜ੍ਹੋ, ਇਸ ਕਿਤਾਬ ਨੂੰ ਜ਼ਰੂਰ ਸੁਣੋ, ਇਹਦਾ ਮੁਤਾਲਾ ਕਰੋ, ਤਾਂ ਕਿ ਈਮਾਨ ਵਿੱਚ ਮਜ਼ਬੂਤ ਹੋਵੋ। ਖੁਦਾ ਦਾ ਇਹ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਜਿਹੜਾ ਵੀ ਇਸ ਕਲਾਮ ਤੇ ਇਮਾਨ ਲਿਆਏਗਾ, ਇਹਨੂੰ ਕਬੂਲ ਕਰੇਗਾ, ਇਹਦੇ ਤੇ ਅਮਲ ਕਰੇਗਾ, ਉਹ ਬਰਕਤ ਪਾਏਗਾ। ਸੋ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਉਣ ਦੇ ਲਈ ਪੌਲੁਸ ਰਸੂਲ ਦੇ ਇਸ ਖਤ ਦਾ ਜ਼ਰੂਰ ਮੁਤਾਲਾ ਕਰੀਏ, ਬਾਈਬਲ ਮੁਕੱਦਸ ਦੀ ਇਸ ਕਿਤਾਬ ਨੂੰ ਜ਼ਰੂਰ ਪੜ੍ਹੀਏ, ਤਾਂ ਕਿ ਅਸੀਂ ਆਪਣੇ ਲਈ ਤੇ ਦੂਜਿਆਂ ਦੇ ਲਈ ਖੁਦਾਵੰਦ ਕੋਲੋਂ ਬਰਕਤ ਪਾਉਣ ਵਾਲ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਇਸ ਗੱਲ ਨੂੰ ਜਾਣੀਆ ਕਿ ਐ ਖੁਦਾਵੰਦ, ਤੂੰ ਇਹ ਚਾਹੁੰਦਾ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ, ਤਾਂ ਕਿ ਯਿਸੂ ਮਸੀਹ ਦੀ ਜਦੋਂ ਦੂਜੀ ਆਮਦ ਹੋਏ, ਅਸੀਂ ਉਸ ਵੇਲੇ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ, ਤੇ ਯਿਸੂ ਮਸੀਹ ਦੇ ਨਾਲ ਉਸ ਬਾਦਸ਼ਾਹੀ ਵਿੱਚ ਜਾ ਸਕੀਏ ਜਿਹੜੀ ਕਿ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਐ ਖੁਦਾਵੰਦ, ਸਾਨੂੰ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ, ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਤਾ ਫਰਮਾ। ਫਜ਼ਲ ਦੇ ਕਿ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਤੇ ਤੇਰੇ ਹੀ ਨਾਮ ਨੂੰ ਜਲਾਲ ਦੇਈਏ। ਐ ਖੁਦਾਵੰਦ, ਤੇਰੇ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਇਸ ਕਲਾਮ ਦੇ ਵਸਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਸਾਡੇ ਘਰਾਂ ਚੋਂ ਬਿਮਾਰੀ ਨੂੰ ਦੂਰ ਕਰ, ਮੁਸ਼ਕਿਲ ਪਰੇਸ਼ਾਨੀ ਨੂੰ, ਬੇਰੁਜ਼ਗਾਰੀ ਨੂੰ, ਬਿਮਾਰੀ ਨੂੰ ਦੂਰ ਕਰ। ਆਪਣੇ ਕਲਾਮ ਦੇ ਵਸਲੇ ਨਾਲ ਸਾਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਨੇ ਆ ਆਪਣੇ ਖੁਦਾਵੰਦ ਦੀ ਉਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰੱਖਾ।